ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਆਦਿਕ ਅਹ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਜੁੜ ਬੈਠ ਕੇ ਬੜੀ ਹੀ ਸ਼ਿੱਦਤ ਨਾਲ ਇਸ ਸਮੇਂ ਦੀ ਉਡੀਕ ਕਰਦੀਆਂ ਹਨ। ਇਹ ਅੰਮ੍ਰਿਤਮਈ ਬਚਨ ਜੋ ਆਪ ਜੀ ਨੇ ਹੁਣੇ ਸ਼ਰਵਣ ਕੀਤੇ ਹਨ, ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾ ਦੇ ਸਾਜਨ ਮੂਰਤ ਪੰਚ ਪ੍ਰਮਾਣ ਪੁਰਖ ਕਲਯੁਗ ਜਹਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 641 ਅਤੇ 642 ਤੇ ਅਸ਼ਟਪਦੀਆਂ ਦੇ ਸਿਰਲੇਖ ਹੇਠ ਸੋਰਠ ਰਾਗ ਵਿੱਚ ਅੰਕਿਤ ਹਨ। ਸ਼ਬਦ ਦਾ ਮੂਲ ਪਾਠ ਸਰਵਣ ਕਰਦਿਆਂ ਹੀ ਸਾਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਧਰਮ ਦੇ ਨਾਮ ਬਹੁਤ ਸਾਰੇ ਕਰਮ ਅਤੇ ਜਿਹੜੀ ਸਾਧਨਾ ਹੈ ਜੋ ਹੋਰ ਕਈ ਤਰ੍ਹਾਂ ਦੀਆਂ ਮਨੌਤਾਂ ਚਿੰਨ ਆਦਿਕ ਉਹਨਾਂ ਦੀ ਜਿੰਨਾ ਚਿਰ ਤੱਕ ਮਨੁੱਖ ਸਾਰਥਿਕਤਾ ਨਹੀਂ ਸਮਝਦਾ, ਜਿਹੜੇ ਧਰਮ ਕਰਮ ਸਾਧਨਾ ਧਾਰਮਿਕ ਚਿੰਨ ਕੇਵਲ ਵਿਖਾਵੇ ਮਤ ਰਹਿ ਜਾਣ, ਉਹ ਕੇਵਲ ਧਰਮ ਲਈ ਹੀ ਨਹੀਂ ਸਗੋਂ ਸੰਬੰਧਕ ਸਮਾਜ ਵਾਸਤੇ ਵੀ ਘਾਤਕ ਸਿੱਧ ਹੁੰਦੇ ਨੇ। ਜਿਵੇਂ ਫੁੱਲ ਖਿੜਦੇ ਨੇ, ਫੁੱਲ ਬਾਅਦ ਵਿੱਚ ਫਲ ਬਣ ਜਾਂਦਾ, ਪਰ ਜਿਹੜਾ ਫੁੱਲ ਸਾਰੀ ਉਮਰ ਫੁੱਲ ਹੀ ਰਹੇ ਉਹਦੀ ਇੰਨੀ ਮਹਾਨਤਾ ਨਹੀਂ। ਧਰਮ ਦੇ ਨਾਂ ਤੇ ਕਰਮ ਕਰਨੇ ਨੇ, ਪਰ ਹਰ ਕਰਮ ਧਰਮ ਬਣਨਾ ਚਾਹੀਦਾ। ਜੇ ਕਰਮ ਕੇਵਲ ਕਰਮ ਹੀ ਰਵੇ, ਧਰਮ ਨਾ ਬਣੇ, ਤੇ ਖਿਮਾ ਕਰਨਾ ਕਈ ਵਾਰ ਉਹ ਵੀ ਨਿਫਲ ਚਲਿਆ ਜਾਂਦਾ। ਜਗਤ ਗੁਰੂ ਨਾਨਕ ਸਾਹਿਬ ਜੀ ਜਦੋਂ ਪ੍ਰਚਾਰਕ ਦੌਰੇ ਕਰਦੇ ਹੋਏ ਗੋਰਖ ਮਤੇ ਦੀ ਧਰਤੀ ਤੇ ਪਹੁੰਚੇ, ਜਿਸ ਨੂੰ ਮੇਰੇ ਸਤਿਗੁਰੂ ਜੀ ਨੇ ਬਾਅਦ ਵਿੱਚ ਆਪਣੇ ਚਰਨਾਂ ਦੀ ਸ਼ੋਅ ਬਖਸ਼ਿਸ਼ ਕਰਕੇ ਰੂਹਾਨੀ ਕੌਤਕ ਕਰਦਿਆਂ ਨਾਨਕ ਮਤੇ ਵਿੱਚ ਤਬਦੀਲ ਕੀਤਾ, ਭਾਵ ਜਿੱਥੇ ਗੋਰਖ ਦੀ ਵਿਚਾਰਧਾਰਾ ਗੋਰਖ ਦਾ ਮਤਾ ਚੱਲਦਾ ਸੀ, ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ, ਗੁਰੂ ਨਾਨਕ ਜੀ ਦਾ ਮਤਾ, ਸਤਿਗੁਰੂ ਜੀ ਦਾ ਉਪਦੇਸ਼ ਉੱਥੇ ਲਾਗੂ ਹੋਇਆ। ਕਹਿੰਦੇ ਜਦੋਂ ਸਤਿਗੁਰੂ ਜੀ ਭਾਈ ਮਰਦਾਨਾ ਜੀ ਦੇ ਸਮੇਤ ਪਹੁੰਚੇ, ਇੱਥੋਂ ਦੇ ਜੋਗੀਆਂ ਨੇ ਸਤਿਗੁਰੂ ਜੀ ਨੂੰ ਇੱਕ ਗੁਲਾਬ ਦਾ ਫੁੱਲ ਭੇਟ ਕੀਤਾ, ਜਿਹਦਾ ਭਾਵ ਸੀ ਕਿ ਯੋਗ ਦੀ ਸਾਧਨਾ, ਯੋਗ ਦੇ ਸਿਰਲੇਖ ਹੇਠ ਜਿਹੜੇ ਅਸੀਂ ਕਰਮ ਧਰਮ ਕਰਦੇ ਹਾਂ ਉਹ ਗੁਲਾਬ ਦੇ ਫੁੱਲ ਵਰਗੇ ਨੇ। ਜਿਵੇਂ ਗੁਲਾਬ ਦੇ ਫੁੱਲ ਵਿੱਚ ਸੁਗੰਧੀ ਹੈ, ਕੋਮਲਤਾ ਹੈ, ਨਿਰਲੇਪਤਾ ਹੈ, ਇਸੇ ਤਰ੍ਹਾਂ ਸਾਡਾ ਯੋਗ ਮਤ ਪੂਜਾ ਪ੍ਰਤਿਸ਼ਠਾ ਦਾ, ਪ੍ਰਭਤਾ ਦਾ, ਰਿਧੀਆਂ ਸਿੱਧੀਆਂ ਦਾ ਪ੍ਰਤੀਕ ਹੈ। ਉਹਨਾਂ ਦਾ ਯਤਨ ਸੀ ਕਿ ਤੁਸੀਂ ਗੁਲਾਬ ਦਾ ਫੁੱਲ ਪ੍ਰਵਾਨ ਕਰਕੇ ਸਾਡੇ ਯੋਗ ਮਤ ਨੂੰ ਅਡਾਪਟ ਕਰ ਲਵੋ, ਧਾਰਨ ਕਰ ਲਵੋ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਲਾਬ ਦੇ ਫੁੱਲ ਨੂੰ ਸੁੰਘਿਆ, ਵੇਖਿਆ ਤੇ ਉਵੇਂ ਹੀ ਜੋਗੀਆਂ ਨੂੰ ਵਾਪਸ ਕਰ ਦਿੱਤਾ। ਜੋਗੀ ਕਹਿਣ ਲੱਗੇ, ਸਤਿਗੁਰੂ ਜੀ ਤੁਹਾਨੂੰ ਇਸ ਫੁੱਲ ਦੀ ਕਦਰ ਨਹੀਂ, ਤੇ ਜਿਹੜਾ ਉੱਤਰ ਮੇਰੇ ਸਤਿਗੁਰੂ ਜੀ ਨੇ ਜੋਗੀਆਂ ਨੂੰ ਦਿੱਤਾ ਬੜੇ ਕਮਾਲ ਦਾ ਸੀ। ਕਹਿਣ ਲੱਗੇ, ਜਿਹੜਾ ਫੁੱਲ ਸਾਰੀ ਉਮਰ ਫੁੱਲ ਹੀ ਰਵੇ, ਫਲ ਨਾ ਬਣੇ, ਸੱਚਮੁੱਚ ਉਹ ਫੁੱਲ ਗੁਰੂ ਨਾਨਕ ਜੀ ਨੂੰ ਪ੍ਰਵਾਨ ਨਹੀਂ। ਗੁਲਾਬ ਦਾ ਫੁੱਲ ਸੁਗੰਧੀ ਦੇ ਸਕਦਾ ਹੈ, ਉਹਦੇ ਵਿੱਚ ਕੋਮਲਤਾ ਹੋ ਸਕਦੀ ਹੈ, ਸੁੰਦਰਤਾ ਹੋ ਸਕਦੀ ਹੈ, ਪਰ ਕਦੇ ਗੁਲਾਬ ਦਾ ਫੁੱਲ ਕਿਸੇ ਫਲ ਨੂੰ ਜਨਮ ਨਹੀਂ ਦਿੰਦਾ। ਧਰਮ ਦੇ ਨਾਂ ਤੇ ਜਿਹੜੇ ਕਰਮ ਸਾਰੀ ਉਮਰ ਫੁੱਲ ਹੀ ਰਹਿਣ, ਕਦੇ ਫਲ ਨੂੰ ਜਨਮ ਨਾ ਦੇਣ, ਸਾਹਿਬ ਕਹਿੰਦੇ ਉਹਨਾਂ ਕਰਮਾਂ ਦਾ ਕੋਈ ਬਹੁਤਾ ਫਾਇਦਾ ਨਹੀਂ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ, ਫਲ ਕਾਰਨ ਫੂਲੀ ਬਲ ਰਾਏ, ਫਲ ਲਾਗਾ ਤਬ ਫੂਲ ਬੁਲਾਏ। ਸਾਹਿਬ ਕਹਿਣ ਲੱਗੇ ਮੈਨੂੰ ਉਹ ਫੁੱਲ ਚਾਹੀਦਾ ਜਿਹੜਾ ਇੱਕ ਦਿਨ ਫਲ ਬਣੇ, ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ। ਧਰਮ ਦੇ ਨਾਂ ਤੇ ਉਹ ਸਾਧਨਾ ਉਹ ਕਰਮ ਕਰੋ ਜਿਹੜੇ ਸੱਚਮੁੱਚ ਇੱਕ ਦਿਨ ਧਰਮ ਬਣ ਕੇ ਸਾਨੂੰ ਪ੍ਰਭੂ ਪ੍ਰਾਪਤੀ ਦਾ ਜਿਹੜਾ ਫਲ ਹੈ ਉਹ ਬਖਸ਼ਿਸ਼ ਕਰਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਨੇਕਾਂ ਕਰਮਾਂ ਦਾ ਜ਼ਿਕਰ ਕੀਤਾ ਹੈ ਔਰ ਸਤਿਗੁਰੂ ਸਾਹਿਬ ਜੀ ਦੀ ਇਹ ਖਾਸੀਅਤ ਹੈ ਕਿ ਜਦੋਂ ਵੀ ਕਿਸੇ ਨੂੰ ਸਮਝਾਉਣਾ ਹੋਵੇ ਤੇ ਸੰਬੋਧਨ ਆਪਣੇ ਆਪ ਨੂੰ ਕਰਦੇ ਨੇ। ਜਿਵੇਂ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਇਹ ਨੀਚ ਕਰਮ ਹਰ ਮੇਰੇ। ਪਰ ਗੁਰੂ ਰਾਮਦਾਸ ਜੀ ਦਾ ਨਾਂ ਤਾਂ ਕੰਚਨ ਨਾਰੀ ਵਿੱਚ ਚਿੱਤ ਲੁਭਾਏ ਮਾਨ ਸੀ, ਨਾ ਉਹਨਾਂ ਦੇ ਨੀਵੇਂ ਕਰਮ ਸਨ। ਪਰ ਜੋ ਸਾਡੀ ਹਾਲਤ ਹੈ, ਸਾਨੂੰ ਸਮਝਾਉਣ ਵਾਸਤੇ ਆਪਣੇ ਆਪ ਨੂੰ ਸੰਬੋਧਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਕੋਲ ਸੋਹਣੀ ਮਤ ਸੀ, ਜਿਹੜੇ ਕਦੀ ਕਿਸੇ ਦੀ ਨਿੰਦਿਆ ਨਹੀਂ ਸਨ ਕਰਦੇ, ਜਿਨ੍ਹਾਂ ਨੇ ਪਰਮੇਸ਼ੁਰ ਦੀ ਭਗਤੀ ਵੀ ਕੀਤੀ, ਪਰ ਸਾਨੂੰ ਸਮਝਾਉਣ ਵਾਸਤੇ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਮਨਾ ਕਿਹੜੀ ਭੈੜੀ ਮਤ ਲੈ ਲਈ ਹੈ ਤੂੰ, ਕਿਸ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਪਰਮੇਸ਼ੁਰ ਦੀ ਭਗਤੀ ਤੋਂ ਆਪਣੇ ਆਪ ਨੂੰ ਹੀਣਾ ਰੱਖਿਆ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਨੇਕਾਂ ਕਰਮਾਂ ਦਾ, ਅਨੇਕਾਂ ਧਰਮ ਦੀਆਂ ਸਾਧਨਾਵਾਂ ਦਾ ਜ਼ਿਕਰ ਕਰਕੇ ਰਹਾਉ ਵਾਲੀ ਪੰਕਤੀ ਵਿੱਚ, ਕਿਉਂਕਿ ਇਹ ਸ਼ਬਦ ਦੇ ਵਿੱਚ ਦੋ ਰਹਾਉ ਨੇ, ਜਦੋਂ ਇੱਕ ਤੋਂ ਵੱਧ ਰਹਾਉ ਆਉਣ ਤੇ ਪਹਿਲੇ ਰਹਾਉ ਵਿੱਚ ਪ੍ਰਸ਼ਨ ਹੁੰਦਾ ਤੇ ਦੂਸਰੇ ਵਿੱਚ ਉੱਤਰ ਹੁੰਦਾ। ਜਿਵੇਂ ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਐ ਹਰ ਰਾਮ ਸਹਾਈ ਰਹਾਉ। ਕੁਸ਼ਲਤਾ ਕਿਵੇਂ ਮਿਲੇ, ਪਰਮਾਤਮਾ ਦੀ ਸਹਾਇਤਾ ਕਿਵੇਂ ਮਿਲੇ, ਇਹ ਪ੍ਰਸ਼ਨ ਹੈ। ਤੇ ਅੱਗੇ ਜ਼ਿਕਰ ਕੀਤਾ ਸਾਰੇ ਸ਼ਬਦ ਦੇ ਵਿੱਚ ਤੇ ਅਖੀਰ ਤੇ ਜਾ ਕੇ ਫਿਰ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ, ਇਉਂ ਪਾਈਐ ਹਰ ਰਾਮ ਸਹਾਈ ਰਹਾਉ। ਉੱਥੇ ਦੂਜੇ ਰਹਾਉ ਵਿੱਚ ਦੱਸਿਆ ਕਿ ਪਹਿਲੇ ਵਿੱਚ ਪ੍ਰਸ਼ਨ ਕਿਨ ਬਿਦ ਕੁਸ਼ਲ, ਤੇ ਦੂਸਰੇ ਰਹਾਉ ਵਿੱਚ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ। ਜਦੋਂ ਦੋ ਤੋਂ ਵੀ ਵੱਧ ਰਹਾਉ ਆਉਣ, ਉਹ ਜਿਵੇਂ ਜਿਵੇਂ ਅਵਸਥਾ ਬਦਲਦੀ ਹੈ ਤਿਵੇਂ ਤਿਵੇਂ ਉਹਦਾ ਜ਼ਿਕਰ ਹੁੰਦਾ। ਪਹਿਲੇ ਰਹਾਉ ਵਿੱਚ ਸਮੱਸਿਆ, ਦੂਸਰੇ ਵਿੱਚ ਸਮਾਧਾਨ। ਪਹਿਲੇ ਰਹਾਉ ਵਿੱਚ ਜੋਦੜੀ ਮਿਲਣ ਲਈ ਅਰਦਾਸਾਂ, ਤੇ ਅਖੀਰਲੇ ਰਹਾਉ ਦੇ ਵਿੱਚ ਪ੍ਰਭੂ ਪ੍ਰਾਪਤੀ ਦਾ ਜਿਹੜਾ ਅੰਦਰ ਫਲ ਪ੍ਰਾਪਤ ਹੋਇਆ ਉਹਦਾ ਜ਼ਿਕਰ। ਹੁਣ ਪਹਿਲੇ ਰਹਾਉ ਵਿੱਚ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ ਰਹਾਉ। ਹੁਣ ਪਹਿਲਾਂ ਆਪਾਂ ਅਖਰੀ ਅਰਥ ਕਰਾਂਗੇ ਕਿ ਹੇ ਮੇਰੇ ਪਿਆਰੇ, ਇਹਨਾਂ ਤਰੀਕਿਆਂ ਨਾਲ ਇਨ ਬਿਦ ਮਿਲਣ ਨਾ ਜਾਈ, ਜਿਹੜੀ ਵਿਧੀ ਜਿਸ ਢੰਗ ਤਰੀਕੇ ਨਾਲ ਤੁਸੀਂ ਯਤਨ ਕਰਦੇ ਹੋ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਇਹ ਠੀਕ ਹੈ ਕਿ ਮਨੋਰਥ ਹਰ ਇੱਕ ਦਾ ਇਹ ਹੈ ਕਿ ਪਰਮਾਤਮਾ ਨੂੰ ਮਿਲਣਾ ਹੈ, ਪਰ ਵਿਧੀ ਸਹੀ ਨਹੀਂ ਹੈ, ਢੰਗ ਤਰੀਕਾ ਜੁਗਤ ਸਹੀ ਨਹੀਂ ਹੈ। ਕਈ ਵਾਰ ਬੰਦੇ ਕੋਲ ਸਹੀ ਦਿਸ਼ਾ ਨਾ ਹੋਵੇ, ਤੇ ਕਈ ਵਾਰ ਬਹੁਤ ਲੰਮਾ ਸਮਾਂ ਚੱਲ ਕੇ ਵੀ ਬੰਦਾ ਥੱਕ ਜਾਂਦਾ, ਪਰ ਕਹਿੰਦਾ ਮੈਂ ਤੇ ਮੰਜ਼ਿਲ ਤੋਂ ਉਲਟ ਚਲਿਆ ਗਿਆ। ਹੁਣ ਜਿੰਨੀ ਭਗਤੀ ਹਰਨਾਕਸ਼ ਦੀ ਹੈ ਓਨੀ ਪ੍ਰਹਲਾਦ ਦੀ ਨਹੀਂ ਹੈ, ਜਿੰਨੀ ਤਪੱਸਿਆ ਜਿੰਨਾ ਗਿਆਨ ਰਾਵਣ ਕੋਲ ਹੈ, ਮੰਨਿਆ ਜਾਂਦਾ ਕਿ ਉਹ ਸ਼੍ਰੀ ਰਾਮ ਚੰਦਰ ਨਾਲੋਂ ਦੋ ਕਲਾਂ ਵੱਧ ਸਨ, ਪਰ ਅਸਲ ਵਿੱਚ ਦਿਸ਼ਾ ਸਹੀ ਨਹੀਂ ਸੀ। ਹਰਨਾਕਸ਼ ਤੇ ਰਾਵਣ ਦੀ ਭਗਤੀ ਹੀ ਉਹਦੇ ਵਿਨਾਸ਼ ਦਾ ਕਾਰਨ ਬਣਿਆ, ਕਿਉਂਕਿ ਸਹੀ ਸੇਧ ਨਹੀਂ ਸੀ। ਪਰ ਥੋੜੀ ਭਗਤੀ, ਥੋੜਾ ਜਪ ਤਪ ਵੀ ਭਗਤ ਪ੍ਰਹਲਾਦ, ਤੇ ਆਪਾਂ ਕਹਿੰਦੇ ਕਿ ਸ਼੍ਰੀ ਰਾਮ ਚੰਦਰ ਜੀ ਜਿਹੜੇ ਮਰਿਆਦਾ ਪੁਰਸ਼ੋਤਮ ਸਨ, ਉਹ ਦੋ ਕਲਾਂ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਰਾਵਣ ਨੂੰ ਜਿੱਤ ਲਿਆ, ਕਿਉਂਕਿ ਦਿਸ਼ਾ ਸਹੀ ਸੀ। ਹੁਣ ਮੇਰੇ ਸਤਿਗੁਰੂ ਜੀ ਨੇ ਮੈਂ ਕੀਏ ਕਰਮ ਅਨੇਕਾਂ, ਅਖਰੀ ਅਰਥਾਂ ਇਹੀਓ ਹੋਣਗੇ ਕਿ ਭਾਈ ਮੈਂ ਬੜੇ ਕਰਮ ਕਰਕੇ ਵੇਖ ਲਏ ਨੇ, ਪਰ ਸਤਿਗੁਰੂ ਜੀ ਨੇ ਗੁਰਮਤ ਤੋਂ ਉਲਟ ਕੋਈ ਕਰਮ ਨਹੀਂ ਕੀਤਾ। ਇਹਦਾ ਭਾਵ ਅਰਥ ਇਹ ਹੋਵੇਗਾ ਕਿ ਜਿਹੜੇ ਤੁਸੀਂ ਹੋਰ ਹੋਰ ਕਰਮ ਕਰ ਰਹੇ ਹੋ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ, ਘੋਖ ਕੇ ਉਹਨਾਂ ਦਾ ਮੈਂ ਬਿਲਕੁਲ ਨਿਰਣਾ ਕਰਕੇ ਤੁਹਾਨੂੰ ਦੱਸ ਰਿਹਾ ਕਿ ਉਹ ਫੋਕਟ ਕਰਮ ਜਿਹੜੇ ਨੇ ਉਹਨਾਂ ਨਾਲ ਤੁਹਾਨੂੰ ਫਲ ਦੀ ਪ੍ਰਾਪਤੀ ਨਹੀਂ ਹੋਣੀ। ਮੈਂ ਚੰਗੀ ਤਰ੍ਹਾਂ ਉਹਨਾਂ ਦਾ ਅਧਿਐਨ ਕਰਕੇ ਵੇਖ ਲਿਆ ਜਾਂ ਅਰਥ ਹੋਣਗੇ ਕਿ ਮੈਂ ਲੋਕਾਂ ਨੂੰ ਕਈ ਤਰ੍ਹਾਂ ਦੇ ਕਰਮ ਕਰਦਿਆਂ ਵੇਖਿਆ ਤੇ ਸ਼ਬਦ ਵਰਤਿਆ ਮੈਂ ਕੀਏ ਕਰਮ ਅਨੇਕਾਂ, ਤੇ ਜਿਵੇਂ ਸਹੀ ਦਿਸ਼ਾ ਦਾ ਗਿਆਨ ਨਾ ਹੋਵੇ ਤੇ ਬੰਦਾ ਥੱਕ ਜਾਂਦਾ ਹੈ, ਫਿਰ ਕਹਿੰਦਾ ਹੁਣ ਮੈਂ ਥੱਕ ਹਾਰ ਕੇ ਸਹੀ ਦਿਸ਼ਾ ਦਾ ਗਿਆਨ ਪ੍ਰਾਪਤ ਕਰਕੇ ਮੰਜ਼ਿਲ ਵੱਲ ਤੁਰਾਂਗਾ। ਜਿਵੇਂ ਲੋਕ ਕਰਮ ਕਾਂਡ ਕਰਦੇ ਥੱਕ ਜਾਂਦੇ ਸਨ ਤੇ ਫਿਰ ਕਹਿੰਦੇ ਸਨ ਕਿ ਹੁਣ ਥੱਕ ਹਾਰ ਗਏ ਹਾਂ, ਸਾਹਿਬ ਨੇ ਸਾਡੀ ਗੱਲ ਕੀਤੀ ਤੇ ਆਪਣੇ ਆਪ ਤੇ ਟਿਕਾ ਕੇ ਹਾਰ ਪਰਿਓ ਸੁਆਮੀ ਕੈ ਦੁਆਰਾ, ਥੱਕ ਹਾਰ ਕੇ ਪ੍ਰਭੂ ਦੇ ਦਰ ਤੇ ਆਏ ਹਾਂ ਤੇ ਹੁਣ ਮਾਲਕ ਅੱਗੇ ਇੱਕ ਜੋਦੜੀ ਹੈ, ਦੀਜੈ ਬੁੱਧ ਵਿਵੇਕਾ, ਉਹ ਵਿਵੇਕ ਬੁੱਧ, ਉਹ ਅਕਲ, ਉਹ ਮਤ ਦੇ ਜਿਹਦੇ ਨਾਲ ਅਸੀਂ ਕਰਮ ਕਾਂਡ ਨਹੀਂ ਸਾਰਥਕ ਕਰਮ ਕਰਕੇ ਤੈਨੂੰ ਮਿਲ ਸਕੀਏ। ਵਿਵੇਕ ਸ਼ਬਦ ਜਦੋਂ ਸੰਧੀ ਛੇਦ ਕਰਾਂਗੇ ਬਿਬ ਪਲੱਸ ਏਕ, ਬਿਬ ਦਾ ਅਰਥ ਹੁੰਦਾ ਦੋ ਤੇ ਏਕ ਦਾ ਅਰਥ ਹੁੰਦਾ ਇੱਕ, ਜਿਹੜਾ ਦੋਵਾਂ ਵਿੱਚੋਂ ਇੱਕ ਨੂੰ ਚੁਣ ਲਵੇ ਉਹ ਵਿਵੇਕੀ ਹੈ। ਸੰਸਾਰ ਅੰਦਰ ਅੰਮ੍ਰਿਤ ਤੇ ਜ਼ਹਿਰ, ਚੰਗਾ ਤੇ ਮਾੜਾ, ਗੁਣ ਤੇ ਔਗਣ, ਪੁੰਨ ਤੇ ਪਾਪ, ਭਲਾ ਤੇ ਬੁਰਾ, ਸਾਰ ਅਸਾਰ, ਜਿਹੜਾ ਬੁਰੇ ਦਾ ਤਿਆਗ ਕਰਕੇ ਭਲਾ ਚੁਣ ਲਵੇ, ਜਿਹੜਾ ਜ਼ਹਿਰ ਛੱਡ ਕੇ ਅੰਮ੍ਰਿਤ ਚੁਣ ਲਵੇ, ਸੱਚਮੁੱਚ ਜਿਹੜਾ ਕਰਮ ਕਾਂਡ ਛੱਡ ਕੇ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰ ਪਵੇ ਉਹ ਵਿਵੇਕੀ ਹੈ। ਹਮਰੋ ਭਰਤਾ ਵੱਡੋ ਵਿਵੇਕੀ, ਆਪੇ ਸੰਤ ਕਹਾਵੈ। ਅਰਦਾਸ ਵਿੱਚ ਵੀ ਜਿੱਥੇ ਹੋਰ ਦਾਨ ਮੰਗੇ ਨੇ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਨਾਲ ਵਿਵੇਕ ਦਾਨ ਵੀ ਮੰਗਿਆ ਕਿ ਹੇ ਪ੍ਰਭੂ ਇਸ ਜਗਤ ਦੇ ਵਿੱਚ ਵਿਚਰਦਿਆਂ ਸਾ ਮਤ ਦੇਹੋ ਦਿਆਲ, ਪ੍ਰਭ ਜਿਤ ਤੁਮੈ ਅਰਾਧਾਂ, ਸਾਨੂੰ ਉਹ ਮਤ ਦੇ, ਉਹ ਅਕਲ ਦੇ ਜਿਹਦੇ ਨਾਲ ਅਸੀਂ ਤੇਰੀ ਅਰਾਧਨਾ ਕਰ ਸਕੀਏ। ਗੁਰੂ ਦਰ ਤੇ ਆ ਕੇ ਇਹ ਅਰਦਾਸ ਕਰਿਆ ਕਰੋ, ਮਾਲਕ ਜੀ ਉਹ ਮਤ, ਉਹ ਸੋਝੀ ਦੇ ਜਿਹਦੇ ਨਾਲ ਅਸੀਂ ਕਰਮ ਕਾਂਡ ਛੱਡ ਕੇ ਤੁਹਾਡੇ ਉਪਦੇਸ਼ ਮੁਤਾਬਕ ਧਰਮ ਦੇ ਨਾਮ ਹੇਠ ਸਾਰਥਕ ਕਰਮ ਕਰ ਸਕੀਏ, ਕਿਉਂਕਿ ਫੋਕਟ ਕਰਮ ਕਰਨੇ ਬਿਲਕੁਲ ਨਿਫਲ ਨੇ। ਕਾਲਰ ਮੈਂ ਬੀਜ ਬੋਏ ਨਿਪਜੈ ਨਾ ਧਾਨ ਭਾਨ, ਮੂਲ ਖੋਏ ਪੁੰਨ ਰਾਜ ਡੰਡ ਲੱਗ ਗਈ। ਇਸੇ ਤਰ੍ਹਾਂ ਕਲਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਹੁਣ ਜਦੋਂ ਸਾਡੇ ਜੀਵਨ ਵਿੱਚੋਂ ਵਿਵੇਕ ਬੁੱਧ ਗਾਇਬ ਹੋ ਜਾਂਦੀ ਤੇ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 5 ਫਰਵਰੀ ਨੂੰ ਆ ਰਿਹਾ ਹੈ, ਉਹਨਾਂ ਨੇ ਪਰਮਾਤਮਾ ਅੱਗੇ ਜੋਦੜੀ ਕੀਤੀ, ਮਾਲਕ ਜੀ ਮਾਧੋ ਅਵਿਦਿਆ ਹਿਤ ਕੀਨ, ਅਸੀਂ ਅਗਿਆਨਤਾ ਨਾਲ ਪਿਆਰ ਕਰੀ ਜਾਂਦੇ ਹਾਂ, ਅਸੀਂ ਕਰਮ ਕਾਂਡਾਂ ਨਾਲ ਪਿਆਰ ਕਰੀ ਜਾਂਦੇ, ਅਸੀਂ ਅਵਿਦਿਆ ਦੇ ਹਨੇਰੇ ਵਿੱਚ ਹਾਂ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਤੇ ਸਾਡੇ ਅੰਦਰ ਦਾ ਵਿਵੇਕ ਰੂਪੀ ਗਿਆਨ ਰੂਪੀ ਦੀਪਕ ਜਿਹੜਾ ਨਾ ਉਹ ਇਵੇਂ ਮਲੀਨ ਹੋਇਆ ਪਿਆ ਜਿਵੇਂ ਕਿਸੇ ਲਾਲਟੈਨ ਦੇ ਵਾਰ ਵਾਰ ਕਾਲਖ ਜੀ ਜੰਮ ਪਵੇ, ਤੇ ਲੋਕ ਕਹਿੰਦੇ ਨੇ ਜਦੋਂ ਤੱਕ ਸ਼ੀਸ਼ਾ ਸਾਫ਼ ਨਹੀਂ ਕਰੋਗੇ ਉਹਦੀ ਰੋਸ਼ਨੀ ਬਾਹਰ ਨਹੀਂ ਆਵੇਗੀ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਅਗਿਆਨਤਾ ਅਤੇ ਅਵਿਦਿਆ ਦੀ ਕਾਲਖ ਜੰਮੀ ਪਈ, ਸਾਡਾ ਵਿਵੇਕ ਦੀਪ ਮਲੀਨ ਹੋਇਆ ਪਿਆ, ਤੇ ਜਦੋਂ ਤੱਕ ਵਿਵੇਕ ਨਹੀਂ ਹੈ ਉਦੋਂ ਤੱਕ ਮਨੁੱਖਾ ਜਨਮ ਦੁਰਲੱਭ ਵੀ ਹੈ, ਬਿਲਕੁਲ ਵਿਅਰਥ ਚੱਲਿਆ ਜਾਂਦਾ। ਭਾਵੇਂ ਰਾਜੇ ਇੰਦਰ ਵਰਗੇ ਰਹਿਣ ਲਈ ਮਹੱਲ ਵੀ ਕਿਉਂ ਨਾ ਮਿਲ ਜਾਣ, ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਉਹ ਕਿਸੇ ਗਿਣਤੀ ਵਿੱਚ ਨਹੀਂ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ। ਕਿਉਂ ਜੋਦੜੀ ਕੀਤੀ ਕਿ ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ, ਕਿਉਂਕਿ ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ। ਵਿਵੇਕ ਦੇ ਅੱਗੇ ਐੜਾ ਲਾ ਦਿੱਤਾ ਕਿ ਵਿਵੇਕ ਤੋਂ ਬਿਨਾਂ ਅਗਿਆਨਤਾ ਦੇ ਵਿੱਚ राजे इंदर समसर ग्रे आसन बिन हर भगत कहो के लेखै, ना बिचार्यो राजा राम को रस, जे रस अन रस बिसर जाही। ते अगे जिक्र कीता कहन लगे, इंद्री सबल निबल विवेक बुद्ध परमार्थ परमेश नहीं। जदों इंद्रियां प्रबल हो जान, जोर पा जान मनुख ते, ते विवेक बुद्धि यदि कमजोर हो जावे, उदों ये परमार्थ विच प्रवेश नहीं जे कर सकदा। इस करके अरदास कीती, मालक जी कृपा करो, दीजा बुद्ध विवेका। हुण कुछ प्रमाण धन गुरु अर्जन देव जी दी अपनी बाणी विचों ते कुछ प्रभु भगतां दे, फिर आपां शब्द दी विचार करांगे, क्योंकि शब्द लंबेरा है ते शब्द दे अर्थ भी अपने आप दे वे सानू एक बड़ा वड्डा विवेक, एक बड़ा वड्डा ज्ञान बख्शिश करनगे जे ध्यान नाल आपां सुणांगे। सब तो पहला गुरु अर्जन देव जी दे बचन सुखमनी साहब विच, साडियां भैणां सुखमनी साहब भी पढ़न गियां ते फिर गुरमत तो उल्ट कर्म भी करी जाणगियां। पर वेखो, ये सुखमनी साहब दी अष्टपदी है, शलोक है पहला, बहु शास्त्र बहु सिमरती पेखे सर्ब टंडोल, पूजस नाही हर हरे नानक नाम अमोल, जाप ताप ज्ञान सब ध्यान, खट शास्त्र सिमरत वख्यान, योग अभ्यास कर्म धर्म किरिया, सगल त्याग बन मधे फिरिया, अनक प्रकार किए बहु जतना, मनुख कई तरह दे जतन करदा है। ते वेखो, पुन दान हो मैं बहु रतना, कई तरह दे पुन दान, इथे तक के घ्यो आदिक समगरी हवना विच भी अर्पण कर दिंदा है। साहब ने अगे जिक्र कीता, कहन लगे, शरीर कटाए हो मैं कर राती, अपने शरीर दे टुकड़े टुकड़े करवा के ओनू हवन दे विच अहूती दे विच अर्पण कर देवे, वर्त नेम करै बो भांति, कई तरह दे वर्त रखे, वर्तां दे नेम रखे, बंदेज रखे, पर अखीर ते मेरे सतगुरु जी ने एक निर्णा दिता है, नहीं तुल राम नाम विचार, नानक गुरमुख नाम जपिया एक बार। ये सारे कर्म परमेश्वर दे नाम दे, प्रभु दी सिफत सलाह दे तुल नहीं हो सकते, भावे वह योग अभ्यास है, धर्म दे नां ते क्रियावां ने, चाहे वह हमन है, चाहे सब कुछ त्याग के जंगलां विच घूमना। हुण दूसरा बचन गुरु अर्जन देव जी का, तनासरी महला पंजवां, पूजा वर्त तिलक इशनाना, पुन दान बो दैन, कहूंग ना भीजै संजम स्वामी, बोलै मीठे बैन, प्रभ जी को नाम जपत मन चैन, बहु प्रकार खोजै सब तांको, बिखम न जाई लैन रहाउ, जाप ताप भ्रमन बसदा कर, उर्द ताप लै गैन। कहिंदे कोई तोता रटन वाला जप करी जावे, पुठे लटक के तप करी जावे, अपनियां बाहां आकाश वल करके कवे, मैं बड़ा वड्डा तप कर रहा, ए विद नै पतियानो ठाकर, योग जुगत कर जैन, योग दियां साधनावां जैन दियां साधनावां कर लवे, क्योंकि न्योली कर्म करै बहु आसन, मनुख जैन मार्ग संजम अत साजन, कई तरह दे ए कर्म करे फिर भी कहना पवेगा, नहीं तुल राम नाम विचार, नानक गुरमुख नाम जपिया एक बार, जाप ताप भ्रमन बसदा कर, उर्द ताप लै गैन, ए बिद नै पतियानो ठाकर, योग जुगत कर जैन। ते अगे मेरे सतगुरु जी ने निर्णा दिता, अमृत नाम निर्मोलक हर जस, तिस पायो जिस कृपैन, साध संग रंग प्रभ भेटै, नानक सुख जन रैन। हे नानक, जेड़ा गुरु की संगत विच आ के प्रभु दे नाम नू जपेगा, कीर्ति करेगा, ओदी जिंदगी रूपी रात जेड़ी है वह सुखां नाल बतीत होवेगी। बाकी होर जेड़े कर्म ने वह भाई फोकट ने, जिन्हें भी साधनावां ने परमेश्वर दे नाम तो बिना, प्रभु की कीर्ति तो बिना, क्योंकि पुन दान जप तप जेते सब ऊपर नाम, हर हर रसना जो जपै तिस पूर्ण काम, सर्ब धर्म मानो ते किए जे प्रभ कीरत गाई। ते दूसरे पासे जेड़ा रब दी कीरती नहीं करदा, परमेश्वर दा नाम नहीं जपदा, वो बाकी भावे कर्म सारे करी चले, पर पुछो गुरु तेग बहादुर साहब जी नू बेनती करके, तीर्थ करै ब्रत फुन राखै, नै मनुआ बस जांको, नेफल धर्म ताहे तुम मानो, साच कैत मैं जाको। हुण भगत नामदेव जी का एक बचन आपां सांझा करिए, बनारसी तप करै उल्ट, ਕੋਈ ਬਨਾਰਸ ਦੀ ਧਰਤੀ ਤੇ ਜਾ ਕੇ ਪੁੱਠਾ ਲਟਕ ਕੇ ਤਪ ਕਰ ਲਵੇ। ਕਿਉਂਕਿ ਬੰਦੇ ਨੇ ਸੋਚਿਆ ਵੀ ਸ਼ਾਇਦ ਜਦੋਂ ਮੈਂ ਮਾਤਾ ਦੇ ਉਧਰ ਵਿੱਚ ਸੈਂ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਸ਼ਾਇਦ ਉਦੋਂ ਮੈਂ ਸਿਮਰਨ ਕਰ ਰਿਹਾ ਸਾਂ ਤੇ ਮਾਲਕ ਮੇਰੇ ਕੋਲ ਸੀ। ਹੁਣ ਜੁੜਨਾ ਤੇ ਸਿਮਰਨ ਨਾਲ ਸੀ, ਜੁੜ ਗਿਆ ਪੁੱਠੇ ਲਟਕਣ ਦੇ ਨਾਲ। ਸਾਹਿਬ ਕਹਿੰਦੇ ਪੁੱਠੇ ਲਟਕਿਆਂ ਗੱਲ ਨਹੀਂ ਬਣਨੀ। ਇਹਨੇ ਸੋਚਿਆ ਵੀ ਲੋਕ ਪੈਰਾਂ ਭਰਨੇ ਚੱਲਦੇ ਨੇ, ਮੈਂ ਸਿਰ ਭਰਨੇ ਚੱਲਾਂਗਾ, ਆਪਣੇ ਆਪ ਹੀ ਲੋਕਾਂ ਦਾ ਧਿਆਨ ਖਿੱਚਿਆ ਜਾਣਾ, ਕਿਉਂਕਿ ਲੋਕਾਂ ਤੋਂ ਉਲਟ ਕੰਮ ਕਰੋ ਤੇ ਲੋਕ ਕਹਿਣਗੇ ਜੀ ਬੜਾ ਵੱਡਾ ਭਗਤ ਹੈ। ਹੁਣ ਸਾਰੇ ਕੱਪੜੇ ਪਹਿਨਦੇ ਨੇ, ਉਹ ਨੰਗੇ ਹੋ ਕੇ ਤੁਰ ਪਏ, ਕਹਿਣ ਲੱਗੇ ਜੀ ਲੋਕਾਂ ਦਾ ਧਿਆਨ ਆਪਣੇ ਆਪ ਹੀ ਖਿੱਚਿਆ ਜਾਣਾ ਵੱਧ ਜਾ ਰਿਹਾ। ਇਸੇ ਤਰ੍ਹਾਂ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਨੇ, ਯਤਨ ਕੀਤਾ ਘਰ ਛੱਡ ਕੇ ਪਹਾੜਾਂ ਤੇ ਬੈਠ ਜਾਓ, ਜੰਗਲਾਂ ਵਿੱਚ ਚਲੇ ਜਾਓ, ਲੋਕ ਆਪਣੇ ਆਪ ਹੀ ਕਹਿਣਗੇ ਜੀ ਬੜਾ ਵੱਡਾ ਤਪਸਵੀ ਹੈ। ਇਸੇ ਤਰ੍ਹਾਂ ਲੋਕ ਪ੍ਰਸ਼ਾਦਾ ਪਾਣੀ ਛਕਦੇ ਨੇ, ਕਿਹਾ ਵੀ ਤੁਸੀਂ ਭੁੱਖੇ ਰਹਿਣ ਦਾ ਢੌਂਗ ਰਚੋ, ਆਪਣੇ ਆਪ ਹੀ ਲੋਕ ਮਗਰ ਲੱਗ ਜਾਣਗੇ ਜੀ ਵੇਖੋ ਬਾਬਾ ਜੀ ਤੇ ਕਦੇ ਮਾਨੋ ਅੰਨ ਪਾਣੀ ਮੂੰਹ ਦੇ ਨੇੜੇ ਨਹੀਂ ਲਿਆਉਂਦੇ, ਪਰ ਮੇਰੇ ਸਤਿਗੁਰੂ ਜੀ ਨੇ ਇਹਨਾਂ ਸਾਰੇ ਕਰਮਾਂ ਦਾ ਖੰਡਨ ਕੀਤਾ ਹੈ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆ, ਜੰਗਲ ਕਿਆ ਢੂੰਡੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਨਿਹਾਲ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਨੰਗੇ ਫਿਰਿਆ ਹੀ ਇਸ ਤਰ੍ਹਾਂ ਤੁਹਾਨੂੰ ਸਿੱਧੀ ਪ੍ਰਾਪਤ ਹੁੰਦੀ ਹੋਵੇ ਤੇ ਫਿਰ ਜੰਗਲਾਂ ਦੇ ਹਿਰਨ ਕਦੇ ਕੱਪੜੇ ਪਹਿਨਦੇ? ਸਤਿਗੁਰੂ ਜੀ ਨੇ ਇਹ ਸਾਰਾ ਜ਼ਿਕਰ ਕਰਕੇ ਬਨਾਰਸੀ ਤਪ ਕਰੈ ਉਲਟ, ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ, ਇੱਥੇ ਤੱਕ ਕਿ ਅਸਮੇਦ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਘੋੜੇ ਦਾਨ ਕਰਨੇ ਹਾਥੀ ਦਾਨ ਕਰਨੇ, ਪੁਜਾਰੀ ਦੇ ਕਹਿਣ ਤੇ ਕਿ ਤੁਸੀਂ ਅਰਪੈ ਨਾਰ ਸ਼ਿੰਗਾਰ ਸਮੇਤ ਆਪਣੀ ਘਰਵਾਲੀ ਵੀ ਸ਼ਿੰਗਾਰ ਕੇ ਉਹਨੂੰ ਕਾਂਸ਼ੀ ਬਨਾਰਸ ਵਿੱਚ ਲਿਆ ਕੇ ਅਰਪਣ ਕਰੋ ਤੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਵੋ, ਤੁਹਾਨੂੰ ਮੁਕਤੀ ਮਿਲ ਜਾਵੇਗੀ। ਸਾਹਿਬ ਕਹਿਣ ਲੱਗੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਇੱਥੇ ਤੱਕ ਕਿ ਆਤਮ ਜੋ ਨਰਮੈਲ ਕੀਜੈ ਆਪ ਬਰਾਬਰ ਕੰਚਨ ਦੀਜੈ, ਐਸੋ ਦਾਨ ਨਿਤ ਨਿਤੈ ਕੀਜੈ, ਰਾਮ ਨਾਮ ਸਰ ਤਉ ਨ ਪੂਜੈ। ਇਹ ਸਾਰੇ ਕਰਮ ਜਿਹੜੇ ਨੇ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਹੋ ਸਕਦੇ। ਅੱਜ ਦੇ ਸ਼ਬਦ ਵਿੱਚ ਉਹ ਸਾਰਾ ਜ਼ਿਕਰ ਹੈ ਕਿ ਬੰਦਾ ਧਰਮ ਦੇ ਨਾਂ ਤੇ ਕਿਵੇਂ ਪਾਠ ਪੜ੍ਹਦਾ ਹੈ, ਕਿਵੇਂ ਨਿਉਲੀ ਕਰਮ ਕਰਦਾ ਹੈ, ਕਿਵੇਂ ਬੰਦਾ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਚਰਵਾਉਂਦਾ ਹੈ, ਕਿਵੇਂ ਘਰ ਛੱਡ ਕੇ ਜੰਗਲਾਂ ਵਿੱਚ ਭਟਕਦਾ ਹੈ, ਤੀਰਥਾਂ ਤੇ ਪੱਕਾ ਘਰ ਬਣਾ ਕੇ ਰਹਿੰਦਾ ਹੈ। ਪਰ ਸਾਹਿਬ ਕਹਿੰਦੇ ਜੇ ਅੰਦਰ ਭਾਵਨਾ ਨਹੀਂ ਤੇ ਫਿਰ ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜਾਵਣੇ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਕਿਤੈ ਸਿਆਣ ਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ, ਜੇ ਰਹਾਉ ਦੀ ਪਾਵਨ ਪੰਕਤੀ ਵਿੱਚ ਅਰਦਾਸ ਕਰ ਰਹੇ ਨੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਉੱਥੇ ਆਰੰਭਕ ਪੰਕਤੀਆਂ ਵਿੱਚ ਵੀ ਤੇ ਤਕਰੀਬਨ ਸਾਰੇ ਸ਼ਬਦ ਵਿੱਚ, ਕਿਉਂਕਿ ਸ਼ਬਦ ਦੇ ਅੱਠ ਪਦੇ ਨੇ ਅਸ਼ਟਪਦੀ ਹੈ, ਇਹ ਜ਼ਿਕਰ ਕੀਤਾ ਕਿ ਕਿਹੜੇ ਕਿਹੜੇ ਕਰਮ ਕਾਂਡ ਮਨੁੱਖ ਕਰਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ, ਏਕੋ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਮਹੱਲਾ ਪੰਜਵਾਂ, ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਜਿਸ ਨੂੰ ਘਰ ਦੂਜਾ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਅਸ਼ਟਪਦੀਆਂ ਭਾਵ ਸ਼ਬਦ ਦੇ 8 ਪਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਖੇਪ ਵਿੱਚ ਮੰਗਲ ਹੈ, ਜਿਵੇਂ ਹਰ ਕਵੀ ਹਰ ਲੇਖਕ ਆਪਣੇ ਇਸ਼ਟ ਦੇਵ ਦਾ ਮੰਗਲ ਕਰਦੇ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ, ਗੁਰੂ ਸਾਹਿਬਾਨ ਪਰਮਾਤਮਾ ਨੂੰ ਆਪਣਾ ਇਸ਼ਟ ਮੰਨਦੇ ਨੇ, ਆਪਣੇ ਆਪ ਨੂੰ ਰੱਬੀ ਸ਼ਾਇਰ ਰੱਬੀ ਕਵੀ ਮੰਨਦੇ ਨੇ ਤੇ ਉਹਨਾਂ ਨੇ ਪਰਮਾਤਮਾ ਦਾ ਮੰਗਲ ਕੀਤਾ ਹੈ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਚੱਲ ਰਹੀ ਹੈ, ਉਹ ਸੱਤ ਸਰੂਪ ਹੈ ਤੇ ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਦੇ।
ਉਵੇਂ ਤਾਂ ਧਰਮ ਇੱਥੋਂ ਸ਼ੁਰੂ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕੀਤਾ ਜਾਵੇ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਪੋਥੀ ਪੁਰਾਣ ਕਮਾਈ ਹੈ, ਪਉ ਵੱਟੀ ਏ ਤਨ ਪਾਈ ਹੈ। ਅੰਧਕਾਰ ਸਿਮਰਤ ਪ੍ਰਕਾਸ਼ਨ ਗੁਣ ਰਮੰਤ ਅੱਗ ਖੰਡਨ। ਪਰ ਬੰਦਾ ਇਹ ਕਵੇ ਜੀ ਮੈਂ ਹੁਣ ਧਰਮ ਦੀ ਵਿਚਾਰ ਤਾਂ ਕਰਾਂ ਕੋਈ ਨਾ, ਪਰ ਲੜੀਆਂ ਚਲਾ ਦੇਵਾਂ ਜਾਂ ਕੇਵਲ ਵਿਖਾਵੇ ਮਾਤਰ ਮੈਂ ਪਾਠ ਪੜ੍ਹਾਂ ਤੇ ਪੜ੍ਹਾਵਾਂ। ਅੱਜ ਸਾਡੇ ਘਰਾਂ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਘਰ ਵਿੱਚ ਖੁਸ਼ੀ ਗਮੀ ਹੈ ਤੇ ਕੇਵਲ ਇਸ ਕਰਕੇ ਵੀ ਲੋਕ ਕੀ ਕਹਿਣਗੇ ਵੀ ਇਹ ਸਿੱਖ ਸੀ, ਇਹਨੇ ਅਖੰਡ ਪਾਠ ਸਾਹਿਬ ਕਰਵਾਇਆ ਹੀ ਨਹੀਂ, ਜਾਂ ਅਸੀਂ ਕੀਤੇ ਕਰਾਏ ਪਾਠ ਸਮਝਦੇ ਹਾਂ ਕਿ ਕੋਈ ਸਾਨੂੰ ਕਰਨਾ ਨਾ ਪਵੇ, ਕੇਵਲ ਭੇਟਾ ਦਈਏ ਤੇ ਪਾਠ ਹੋ ਜਾਣ ਤੇ ਉਹਦੇ ਨਾਲ ਸਾਡਾ ਉਧਾਰ ਹੋ ਜਾਵੇ। ਇੱਕ ਚੇਤਾ ਰੱਖਿਓ ਕਿ ਸਤਿਗੁਰੂ ਜੀ ਨੇ ਸਾਨੂੰ ਸਿੰਘ ਬਣਾਇਆ, ਕੌਰ ਬਣਾਇਆ, ਤੇ ਸਿੰਘ ਦਾ ਅਰਥ ਹੈ ਸ਼ੇਰ, ਕੌਰ ਦਾ ਅਰਥ ਹੈ ਰਾਜਕੁਮਾਰ। ਰਾਜਕੁਮਾਰ ਵੀ ਕਿਸੇ ਤੇ ਨਿਰਭਰ ਨਹੀਂ ਹੁੰਦੇ ਤੇ ਸ਼ੇਰ ਵੀ ਕਦੇ ਕਿਸੇ ਦਾ ਮਾਰਿਆ ਨਹੀਂ ਜੇ ਖਾਂਦਾ, ਫਿਰ ਅਸੀਂ ਕਿਉਂ ਕਹੀਏ ਵੀ ਨਾਮ ਦੂਸਰਾ ਜਪੇ ਤੇ ਉਧਾਰ ਸਾਡਾ ਹੋਵੇ, ਅੰਮ੍ਰਿਤ ਦੂਸਰਾ ਛਕੇ ਤੇ ਸਿੱਖ ਆਪਾਂ ਹੋਈਏ, ਪਾਠ ਦੂਸਰੇ ਪੜ੍ਹਨ ਤੇ ਕਿਰਪਾ ਸਾਡੇ ਤੇ ਹੋਵੇ। ਸਾਹਿਬ ਕਹਿੰਦੇ ਨਹੀਂ, ਖੁਦ ਸਮਰਪਿਤ ਹੋ, ਖੁਦ ਆਪ ਧਰਮ ਕਮਾ, ਇੱਥੇ ਕਿਸੇ ਤੇ ਨਿਰਭਰ ਨਾ ਰਵੀਂ, ਕਿਉਂਕਿ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਸੋਈ ਕੰਮ ਕਮਾਏ ਜਿੱਤ ਮੁੱਖ ਉਜਲਾ। ਹੁਣ ਜਦੋਂ ਧਰਮ ਦੇ ਨਾਂ ਤੇ ਇਸ ਤਰ੍ਹਾਂ ਦਾ ਢੌਂਗ ਚੱਲ ਪੈਂਦਾ ਤੇ ਸਾਹਿਬ ਨੇ ਆਰੰਭ ਹੀ ਇੱਥੋਂ ਕੀਤਾ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ। ਕਈ ਤਰ੍ਹਾਂ ਦਾ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਪੜਿਆ, ਵੇਦਾਂ ਸ਼ਾਸਤਰਾਂ ਦੀ ਵਿਚਾਰ ਕੀਤੀ, ਨਿਵਲ ਭੁਅੰਗਮ ਸਾਧੇ, ਨਿਉਲੀ ਕਰਮ ਕੀਤੇ, ਜਿਵੇਂ ਗੋਡਿਆਂ ਉੱਪਰ ਦੋਵੇਂ ਹੱਥ ਰੱਖ ਕੇ ਜ਼ੋਰ ਨਾਲ ਸਵਾਸ ਬਾਹਰ ਨੂੰ ਕੱਢਣੇ। ਔਰ ਇੱਥੇ ਤੱਕ ਕਿ ਇਹ ਸਮਝਿਆ ਜਾਂਦਾ ਸੀ ਕਿ ਇਹਦੇ ਨਾਲ ਪੇਟ ਦੀਆਂ ਨਾੜੀਆਂ ਸਾਫ਼ ਹੁੰਦੀਆਂ ਨੇ, ਇਹ ਐਕਸਰਸਾਈਜ਼ ਤਾਂ ਹੋ ਸਕਦੀ ਹੈ। ਆਹ ਵੇਖੋ, ਕਈ ਸਿੱਖ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦੀ ਬਜਾਏ ਜਿੱਧਰ ਯੋਗਾ ਹੋ ਰਿਹਾ ਹੋਵੇ ਉੱਧਰ ਭੱਜੀ ਜਾਂਦੇ ਨੇ, ਜਦੋਂ ਕਿ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਚੌਂਕੜਾ ਮਾਰ, ਨਿਤਨੇਮ ਕਰ, ਇਹਦੇ ਤੋਂ ਵੱਡਾ ਹੋਰ ਯੋਗ ਕੀ ਹੋ ਸਕਦਾ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ, ਸੁਣਿਆ ਯੋਗ ਜੁਗਤ ਧਨ ਭੇਦ, ਰਿੱਧ ਸਿੱਧ ਘਰਮੋ ਸਭ ਹੋਈ। ਪਰ ਸਾਹਿਬ ਕਹਿੰਦੇ ਉਹ ਇੱਕ ਐਕਸਰਸਾਈਜ਼ ਤਾਂ ਹੋ ਸਕਦੀ ਹੈ। ਭਯੰਗਮ ਦਾ ਅਰਥ ਹੈ ਕਿ ਪਿਛਲੀ ਜਿਹੜੀ ਕੰਗਰੋੜ, ਉਹਦੇ ਨਾਲ ਇੱਕ ਕੁੰਡਲੀ ਰੂਪ ਨਾੜੀ ਹੈ ਜਿਹਦੀ ਸ਼ੇਪ ਸ਼ਕਲ ਜਿਹੜੀ ਬਿਲਕੁਲ ਸਪਣੀ ਵਰਗੀ, ਉਹਨੂੰ ਭਯੰਗਮ ਕਿਹਾ, ਉਹਦੇ ਰਾਹੀਂ ਸਵਾਸ ਉੱਪਰ ਨੂੰ ਚੜਾਉਣੇ। ਇਸ ਤਰ੍ਹਾਂ ਦੇ ਵੀ ਜਿਹੜੇ ਕਰਮ ਹਨ,
ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਦੇ।
ਭਾਈ ਇਹ ਵੀ ਕਰਮ ਕਰਕੇ ਵੇਖ ਲਵੋ, ਪੰਜਾਂ ਵਿਕਾਰਾਂ ਤੋਂ ਇਹਨਾਂ ਨਾਲ ਖਹਿੜਾ ਨਹੀਂ ਜੇ ਛੁੱਟਦਾ, ਸਗੋਂ ਅਦਿਕ ਅਹੰ ਬੁੱਧ ਬਾਦੇ, ਅੱਗੇ ਨਾਲੋਂ ਵੀ ਹੰਕਾਰ ਦੇ ਵਿੱਚ ਮਨੁੱਖ ਜ਼ਿਆਦਾ ਖਚਤ ਹੋ ਜਾਂਦਾ ਹੈ। ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਤੇ ਆਪ ਬੰਧਾਇਓ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਫਿਰ ਕਹਿੰਦਾ ਜੀ ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਤੀਰਥ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਅਭਿਆਸੀ ਕੋਈ ਨਹੀਂ। ਸਾਹਿਬ ਕਹਿੰਦੇ ਇਹ ਵੀ ਕਰਮ ਕਰਕੇ ਵੇਖ ਲਵੋ, ਪੰਜਾਂ ਵਿਕਾਰਾਂ ਦੇ ਨਾਲੋਂ ਮਨੁੱਖ ਦਾ ਸੰਬੰਧ ਜਿਹੜਾ ਨਹੀਂ ਟੁੱਟਦਾ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਘਰ ਲੈ ਧੰਦਾ, ਗ੍ਰੇ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਘਰ ਛੱਡ ਦਿੱਤਾ ਪੀ ਬੱਚਿਆਂ ਨਾਲ ਮੋਹ ਨਾ ਪਵੇ, ਤੇ ਆਸ਼ਰਮ ਵਿੱਚ ਜਾ ਕੇ ਚੇਲਿਆਂ ਨਾਲ ਮੋਹ ਪੈ ਗਿਆ। ਘਰ ਵਾਲੀ ਇਸਤਰੀ ਤਿਆਗ ਦਿੱਤੀ ਤੇ ਉੱਥੇ ਜਾ ਕੇ ਵੀ ਵਿਕਾਰ ਛੁੱਟੇ ਕੋਈ ਨਾ। ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹੂੰ ਬੁੱਧ ਬਾਧੇ, ਸਗੋਂ ਅੱਗੇ ਨਾਲੋਂ ਵੀ ਹੰਕਾਰ ਦੇ ਵਿੱਚ ਜ਼ਿਆਦਾ ਇਹ ਬੰਨਿਆ ਗਿਆ। ਸਾਹਿਬ ਨੇ ਜ਼ਿਕਰ ਕੀਤਾ ਨਾ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ। ਕਹਿੰਦੇ ਜੇ ਇੱਕ ਪਾਪ ਲੱਥਾ ਤੇ ਦੋ ਹੋਰ ਚੜ ਗਏ, ਕਿਉਂਕਿ ਅੰਦਰ ਖੋਟ ਸੀ ਨਾ। ਸਾਧ ਭਲੇ ਅਣ ਨਹਾਤਿਆਂ ਚੋਰ ਸੇ ਚੋਰਾ ਚੋਰ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਆਪੇ ਪਾਪ ਕਰ ਲਏ, ਆਪੇ ਫਿਰ ਸਰੋਵਰ ਵਿੱਚ ਚੁੱਭੀਆਂ ਮਾਰ ਕੇ ਆਪੇ ਸਰਟੀਫਿਕੇਟ ਲੈ ਲਿਆ ਵੀ ਪਾਪ ਉਤਰ ਗਏ ਨੇ। ਬੌਰ ਕਮਾਵੈ ਹੋਏ ਨਿਸ਼ੰਕ, ਫਿਰ ਜਾ ਕੇ ਨਿਸ਼ੰਕ ਹੋ ਕੇ ਪਾਪ ਕਰਨੇ ਸ਼ੁਰੂ ਕਰ ਦਿੱਤੇ। ਤੇ ਸਾਹਿਬ ਕਹਿੰਦੇ ਜਮਦੁਰ ਜਮਪੁਰ ਬਾਦ ਖਰੇ ਕਲੰਕ, ਉਹ ਬੰਦਾ ਜਮਾਂ ਦੀ ਮਾਰ ਤੋਂ ਬਚ ਨਹੀਂ ਜੇ ਸਕਦਾ। ਇਸ ਕਰਕੇ ਅਧਿਕ ਅਹੰ ਬੁੱਧ ਬਾਧੇ, ਕਈ ਤਰੀਕਿਆਂ ਨਾਲ ਇਹ ਹੰਕਾਰ ਵਿੱਚ ਬੰਨਿਆ ਗਿਆ, ਭਾਵ ਜਕੜਿਆ ਗਿਆ।
ਪਿਆਰੇ ਇਨ ਬਿਦ ਮਿਲਣ ਨਾ ਜਾਏ, ਮੈਂ ਕੀਏ ਕਰਮ ਅਨੇਕਾ।
ਇਹ ਪਿਆਰੇ ਇਸ ਵਿਧੀ ਨਾਲ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਮੈਂ ਕਈ ਕਰਮ ਕਰਦਿਆਂ ਲੋਕਾਂ ਨੂੰ ਤੱਕਿਆ, ਜਾਂ ਕਈ ਕਰਮਾਂ ਦਾ ਮੈਂ ਅਧਿਐਨ ਕਰਕੇ ਵੇਖ ਲਿਆ, ਅਖਰੀ ਅਰਥ ਕਿ ਮੈਂ ਇਹ ਸਾਰੇ ਕਰਮ ਚੰਗੀ ਤਰ੍ਹਾਂ ਘੋਖ ਕੇ ਵੇਖ ਲਏ ਹਨ।
ਹਾਰ ਪਰਿਓ ਸੁਆਮੀ ਕੈ ਦੁਆਰ, ਜੀਜੈ ਬੁੱਧ ਬਿਵੇਕਾ।
ਤੇ ਅਖੀਰ ਨੂੰ ਥੱਕ ਹਾਰ ਕੇ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ, ਤੇ ਜੋਦੜੀ ਕੀਤੀ, ਮਾਲਕ ਜੀ ਹੁਣ ਵਿਵੇਕ ਬੁੱਧ ਦਿਓ, ਉਹ ਅਕਲ ਦਿਓ, ਉਹ ਸਿਆਣਪ ਦਿਓ, ਉਹ ਮਤ ਦਿਓ, ਜਿਹਦੇ ਨਾਲ ਅਸੀਂ ਕਰਮ ਕਾਂਡ ਛੱਡ ਕੇ, ਫੋਕੇ ਕਰਮ ਛੱਡ ਕੇ, ਸੱਚਮੁੱਚ ਉਹ ਧਰਮ ਕਰਮ ਕਰੀਏ ਜਿਨ੍ਹਾਂ ਨਾਲ ਤੁਹਾਡਾ ਮਿਲਾਪ ਹੋ ਸਕੇ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਪਹਿਲੇ ਰਹਾਓ ਤੇ ਕੇਂਦਰਿਤ ਹਨ।
ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ।
ਮਨੁੱਖ ਨੇ ਯਤਨ ਕੀਤਾ ਵੀ ਬਾਕੀ ਤਾਂ ਬੋਲਦੇ ਨੇ ਤੇ ਮੈਂ ਚੁੱਪ ਰਵਾਂ, ਲੋਕ ਕਹਿਣਗੇ ਜੀ ਬੜਾ ਵੱਡਾ ਬਾਬਾ ਮੋਨੀ ਹੈ, ਪਰ ਗੁਰਮਤ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਮਾਲਕ ਨੇ ਆ ਗਿੱਠ ਲੰਮੀ ਜਿਹੜੀ ਜ਼ਬਾਨ ਦਿੱਤੀ ਹੈ, ਇਹ ਬੋਲਣ ਲਈ ਦਿੱਤੀ ਹੈ। ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਬੋਲਣਾ ਕਿੱਥੇ ਹੈ? ਸੰਤ ਮਿਲੈ ਕਿ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਧਰਮ ਦੇ ਨਾਂ ਤੇ ਲੋਕੀ ਚੁੱਪ ਕਰ ਜਾਂਦੇ ਨੇ, ਮੌਨ ਧਾਰਨ ਕਰਦੇ ਨੇ, ਪਰ ਗੁਰਮਤ ਕਹਿੰਦੀ ਬੋਲ ਸੋ ਧਰਮੀ ਅੜਿਆ, ਮੌਨ ਕਤ ਧਾਰੀ ਰਾਮ। ਧਰਮੀ ਮਨੁੱਖ ਜਿੱਥੇ ਬੋਲਣਾ ਉੱਥੇ ਬੋਲ, ਕਿਉਂ ਚੁੱਪ ਕਰਕੇ ਬੈਠਾ? ਕਿਉਂਕਿ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਲੱਖਾਂ ਵਾਰ ਬੰਦਾ ਬਾਹਰੋਂ ਚੁੱਪ ਹੋ ਜਾਵੇ, ਬਾਹਰੋਂ ਚੁੱਪ ਹੋਣ ਨਾਲ ਕਦੇ ਅੰਦਰੋਂ ਥੋੜਾ ਚੁੱਪ ਹੁੰਦਾ ਹੈ? ਅੰਦਰ ਤਾਂ ਉਵੇਂ ਹੀ ਸ਼ੋਰ ਸ਼ਰਾਬਾ ਚੱਲਦਾ, ਅੰਤਰ ਅਗਨ ਬਾਹਰ ਤਨ ਸਵਾਹ। ਬਾਹਰ ਪਿੰਡੇ ਤੇ ਸਵਾਹ ਮੜ ਲਈ ਵੀ ਮੈਂ ਬਿਲਕੁਲ ਸ਼ਾਂਤ ਹੋ ਗਿਆ, ਪਰ ਅੰਦਰ ਤਾਂ ਅੱਗ ਦੇ ਭਾਂਬੜ ਬਚ ਰਹੇ ਨੇ। ਸਾਹਿਬ ਕਹਿਣ ਲੱਗੇ ਵੇਖੋ ਮਨੁੱਖ ਦੀ ਹਾਲਤ, ਕਿ ਮਨੁੱਖ ਬਾਹਰੋਂ ਤਾਂ ਭੇਕ ਕਰਦਾ ਹੈ, ਪਰ ਇਹਦੇ ਅੰਦਰ ਕੀ ਹੈ? ਅੰਦਰ ਤਾਂ ਕਲਪਨਾ ਚੱਲ ਰਹੀ ਹੈ, ਬੋਲੈ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈ ਹੈ ਜੋਨੀ। ਇਸ ਕਰਕੇ ਇਹ ਵੀ ਕਰਮ ਕਾਂਡ, ਮੋਨ ਭਇਓ ਕਰਪਾਤੀ ਰਹਿਓ। ਕਰਪਾਤੀ ਦਾ ਅਰਥ ਜਿੰਨੇ ਭਾਂਡੇ ਬਰਤਨ ਨਹੀਂ ਵਰਤੇ ਆਪਣੇ ਹੱਥਾਂ ਨੂੰ ਹੀ, ਬਰਤਨ ਬਣਾ ਕੇ ਭਿੱਖਿਆ ਲਈ ਤੁਰ ਪਏ, ਆਪਣੇ ਕਰਪਾਤੀ ਕਰ ਹੀ ਜਿਹੜੇ ਹੱਥ ਨੇ ਉਹੀ ਉਹ ਪਾਤਰ ਬਣਾ ਲਏ। ਨਗਨ ਫਿਰਿਓ ਬਨ ਮਾਈ, ਵਸਤਰ ਉਤਾਰ ਕੇ ਫਿਰ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਰਹੇ ਵੀ ਸ਼ਾਇਦ ਇਸ ਤਰ੍ਹਾਂ ਲੋਕ ਤਾਂ ਕੱਪੜੇ ਪਹਿਨਦੇ ਨੇ, ਘਰਾਂ ਵਿੱਚ ਰਹਿੰਦੇ ਨੇ, ਸਾਨੂੰ ਕੱਪੜੇ ਉਤਾਰ ਕੇ ਨੰਗੇ ਫਿਰਿਆ, ਜੰਗਲਾਂ ਵਿੱਚ ਰਿਆਂ ਸਾਨੂੰ ਪ੍ਰਮਾਤਮਾ ਮਿਲ ਜਾਵੇਗਾ।
ਕੰਡ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ।
ਕਈਆਂ ਨੇ ਤੀਰਥਾਂ ਦੇ ਕੰਢੇ ਤੇ ਜਾ ਕੇ, ਕਈਆਂ ਨੇ ਤੀਰਥਾਂ ਦੇ ਉੱਪਰ ਭਟਕਣਾ, ਭਾਵ ਬਾਰ ਬਾਰ ਤੀਰਥਾਂ ਦਾ ਰਟਨ ਕੀਤਾ, ਇੱਥੇ ਤੱਕ ਕਿ ਧਰਤੀ ਦੇ ਚੱਕਰ ਲਾਉਣ ਤੁਰ ਪਏ ਵੀ ਸ਼ਾਇਦ ਐਵੇਂ ਸਾਨੂੰ ਉਹ ਪਰਮਾਤਮਾ ਲੱਭ ਪਵੇਗਾ, ਦੁਬਦਾ ਛੁਟਕਾ ਨਹੀਂ। ਪਰ ਫਿਰ ਵੀ ਕਹਿੰਦੇ ਜਿਹੜੀ ਅੰਦਰੋਂ ਦੁਚਿੱਤੀ ਬਿਰਤੀ ਸੀ, ਦੁਚਿੱਤਾਪਣ ਸੀ, ਦੁਬਦਾ ਸੀ ਨਾ, ਉਹ ਫਿਰ ਵੀ ਖਤਮ ਨਾ ਹੋਈ। ਤੇ ਜਦੋਂ ਤੱਕ ਦੁਬਦਾ ਖਤਮ ਨਹੀਂ ਹੁੰਦੀ, ਸਾਹਿਬ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜੀਓ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਟੋ ਵੇਸ਼ ਭੇਖ ਚੁਤਰਾਈ ਦੁਬਦਾ ਇਹ ਫਲ ਨਾਹੀ ਜੀਓ। ਕਨਫਿਊਜ਼ਨ ਦੁਚਿੱਤਾਪਣ ਜਦੋਂ ਤੱਕ ਇਹ ਖਤਮ ਨਹੀਂ ਹੁੰਦਾ, ਤੇ ਸਾਹਿਬ ਕਹਿੰਦੇ ਮਨੁੱਖ ਦੇ ਅੰਦਰ ਟਕਾ ਕਿਵੇਂ ਬਣੇ, ਭਾਵੇਂ ਮਨੁੱਖ ਤੀਰਥਾਂ ਤੇ ਜਾ ਕੇ ਘਰ ਵੀ ਬਣਾ ਲਵੇ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਵੈ ਕਬੀਰ। ਕਬੀਰ ਹਜ ਕਾਬੇ ਹੋ ਜਾਏ ਥਾ ਆਗੈ ਮਿਲਿਆ ਖੁਦਾਏ, ਸਾਈ ਮੁਝ ਸੋ ਲਰ ਪਰਿਆ ਤੁਝ ਕਿਜ ਫਰਮਾਈ ਗਾਏ। ਕਹਿਣ ਲੱਗੇ ਕੋਈ ਤੀਰਥਾਂ ਤੇ ਜਾ ਕੇ ਵੀ ਰਵੇ, ਧਰਤੀ ਦਾ ਭ੍ਰਮਣ ਕਰੇ, ਪਰ ਇਹਦੇ ਨਾਲ ਵੀ ਉਹਦੇ ਅੰਦਰੋਂ ਦੁਬਦਾ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ।
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ।
ਮਨ ਦੇ ਵਿੱਚ ਕਾਮਨਾ ਲੈ ਕੇ ਕੋਈ ਤੀਰਥਾਂ ਤੇ ਪੱਕਾ ਜਾ ਕੇ ਕਵੇ ਵੀ ਮੈਂ ਰਹਿਣ ਲੱਗ ਪੈਣਾ, ਆਪਣੇ ਆਪ ਨੂੰ ਬਨਾਰਸ ਵਿੱਚ ਜਿੱਥੇ ਸ਼ਿਵਜੀ ਦਾ ਆਰਾ ਲੱਗਾ ਹੋਇਆ ਉੱਥੇ ਜਾ ਕੇ ਕਵੇ ਵੀ ਮੈਨੂੰ ਤੁਸੀਂ ਆਰੇ ਨਾਲ ਚੀਰ ਦਿਓ, ਮੈਂ ਮੁਕਤ ਹੋ ਜਾਵਾਂਗਾ। ਪਰ ਸਾਹਿਬ ਜੀ ਅੱਗੇ ਜ਼ਿਕਰ ਕਰ ਰਹੇ ਹਨ,
ਮਨ ਕੇ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ।
ਪਰ ਜੇ ਇਸ ਤਰ੍ਹਾਂ ਦੇ ਵੀ ਲੱਖਾਂ ਯਤਨ ਕਰ ਲਏ ਜਾਣ ਤੇ ਇਹਨਾਂ ਤਰੀਕਿਆਂ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਗ ਪਤੀਣੈ ਕਸ਼ੂ ਨਾ ਹੋਵੈ ਨਾ ਹੀ ਰਾਮ ਆਣਾ। ਜੇ ਅੰਦਰ ਮੈਲ ਹੈ ਤੇ ਬਾਹਰੋਂ ਆਪਾਂ ਨਹਾਈ ਵੀ ਚੱਲੀਏ, ਇਹਦੇ ਨਾਲ ਲੋਕ ਤਾਂ ਪਤੀਤ ਜਾਣਗੇ, ਕਹਿਣਗੇ ਜੀ ਬੜਾ ਵੱਡਾ ਵੇਖੋ ਤੀਰਥ ਇਸ਼ਨਾਨੀ ਹਰ ਸਾਲ ਬੱਸ ਭਰ ਕੇ ਲੈ ਕੇ ਜਾਂਦਾ। ਪਰ ਜੇ ਅੰਦਰ ਮੈਲ ਹੈ ਅੰਦਰ ਖੋਟ ਹੈ ਤੇ ਕਹਿੰਦੇ ਇਹਦੇ ਨਾਲ ਲੋਕ ਤਾਂ ਖੁਸ਼ ਹੋ ਸਕਦੇ ਨੇ ਪਰ ਪਰਮਾਤਮਾ ਕੋਈ ਇਆਣਾ ਨਹੀਂ ਜਿਹੜਾ ਦੋ ਟੋਫੀਆਂ ਨਾਲ ਰੀਝ ਪਵੇਗਾ ਸਾਡੇ, ਇਸ ਤਰ੍ਹਾਂ ਪਖੰਡ ਨਾਲ ਉਹ ਪ੍ਰਭਾਵਿਤ ਹੋ ਜਾਵੇਗਾ, ਉਹ ਤੇ ਸਾਡੇ ਅੰਦਰ ਦੀਆਂ ਜਾਣਦਾ। ਇਸੇ ਕਰਕੇ ਜਿਨ੍ਹਾਂ ਨੇ ਇਹ ਕਰਮ ਕਾਂਡ ਕੀਤੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਲਾਉਣਾ ਜਾਣਾ, ਕਹਿੰਦੇ ਰੱਬ ਨੂੰ ਲੋਕਾਂ ਨੇ ਖੇਡ ਹੀ ਸਮਝ ਲਿਆ ਵੀ ਸ਼ਾਇਦ ਉਹ ਇਵੇਂ ਪਤੀਤ ਜਾਂਦਾ। ਪਰ ਇਸ ਤਰੀਕੇ ਦੇ ਨਾਲ ਲੱਖਾਂ ਯਤਨ ਕਰ ਲਏ ਜਾਣ, ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਹਾਂ ਭਇਓ ਜੋ ਪੈ ਕਲਵੱਤਰ ਲਿਓ ਕਾਂਸ਼ੀ ਬੀਚ, ਚੀਰ ਚੀਰ ਚੋਰ ਟਾ ਕੁਟਾਰਨ ਸੋ ਮਾਰਈ। ਕੀ ਹੋਇਆ ਜੇ ਅੰਦਰ ਧਰਮ ਨਹੀਂ ਤੇ ਬੰਦਾ ਜਾ ਕੇ ਕਾਂਸ਼ੀ ਵਿਖੇ ਆਰੇ ਨਾਲ ਵੀ ਆਪਣੇ ਆਪ ਨੂੰ ਚਰਵਾ ਲਵੇ, ਕੋਈ ਚੋਰੀ ਕਰਦਾ ਪਕੜਿਆ ਜਾਵੇ ਤੇ ਲੋਕ ਤੇਜ਼ ਹਥਿਆਰਾਂ ਨਾਲ ਉਹਨੂੰ ਵੀ ਤਾਂ ਫਾੜ ਦਿੰਦੇ ਨੇ। ਜੇ ਆਰੇ ਨਾਲ ਹੀ ਚਰਵਾਉਣਾ ਤੇ ਧਰਮ ਦੀ ਖਾਤਰ, ਮਜ਼ਲੂਮਾਂ ਦੀ ਖਾਤਰ, ਭਾਈ ਮਤੀ ਦਾਸ ਵਾਂਗ ਆਪਣੇ ਆਪ ਨੂੰ ਆਰੇ ਨਾਲ ਚਰਵਾ, ਜਾਂ ਭਗਤ ਕਬੀਰ ਸਾਹਿਬ ਵਾਂਗ ਕਹਿ ਕਿ ਜੇ ਕੋਈ ਕਵੇ ਕਿ ਰੱਬ ਨਾਲ ਪ੍ਰੀਤ ਕਰਨੀ ਛੱਡਦੇ ਨਹੀਂ ਤਾਂ ਤੈਨੂੰ ਆਰੇ ਨਾਲ ਚੀਰ ਦਿਆਂਗੇ, ਤੇ ਉਹ ਕਹਿੰਦੇ ਨੇ ਨਹੀਂ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਉਹਨਾਂ ਨੇ ਕਿਹਾ ਤੇਰੀ ਕਰਵਟ ਚੰਗੀ ਨਹੀਂ, ਸਾਨੂੰ ਕਰਵਤ ਆਰਾ ਚੰਗਾ ਲੱਗਦਾ, ਪਰ ਜੇ ਕੋਈ ਕਰਮ ਕਾਂਡਾਂ ਦੇ ਅਧੀਨ ਕਵੇ ਜਾ ਕੇ ਮੈਂ ਆਰੇ ਨਾਲ ਚਰਵਾ ਲਵਾਂ, ਤੇ ਸਾਹਿਬ ਕਹਿੰਦੇ ਲੱਖਾਂ ਯਤਨ ਕਰ ਲਵੇ ਪਰ ਇਸ ਤਰੀਕੇ ਦੇ ਨਾਲ ਉਹ ਅੰਦਰੋਂ ਨਿਰਮਲ ਨਹੀਂ ਹੋ ਸਕਦਾ, ਉਹਦੇ ਮਨ ਦੀ ਮੈਲ ਉਤਰ ਨਹੀਂ ਸਕਦੀ।
ਕਨਕ ਕਾਮਨੇ ਹੈ ਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ।
ਕਨਕ ਦਾ ਅਰਥ ਹੈ ਸੋਨਾ, ਕਾਮਨੀ ਦਾ ਅਰਥ ਹੈ ਇਸਤਰੀ, ਹੈ ਵਰ ਵਧੀਆ ਘੋੜੇ, ਗੈ ਵਰ ਵਧੀਆ ਹਾਥੀ, ਤੇ ਕਈ ਤਰੀਕਾਂ ਦੇ ਨਾਲ ਉਹ ਦਾਨ ਆਦਿਕ ਕਰੇ। ਇੱਥੇ ਤੱਕ ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਤਾਰਾ, ਕਈ ਤਰੀਕਿਆਂ ਨਾਲ ਉਹ ਦਾਨ ਪੁੰਨ ਕਰਨ ਵਾਲਾ ਹੋਵੇ।
ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ।
ਕੋਈ ਕਵੇ ਮੈਂ ਅੰਨ ਭੇਟ ਕਰਦਿਆਂ, ਬਸਤਰ ਭੇਟ ਕਰਦਿਆਂ, ਕੋਈ ਕਹਿੰਦਾ ਮੈਂ ਆਪਣੀ ਜ਼ਮੀਨ ਦਾ ਟੁਕੜਾ ਹੀ ਦਾਨ ਕਰਦਿਆਂ, ਪਰ ਅੰਦਰ ਧਰਮ ਨਹੀਂ ਹੈ। ਵੇਖੋ ਬੰਦਾ ਇੱਥੇ ਤੱਕ ਵੀ ਕਹਿੰਦਾ ਵੀ ਤੁਸੀਂ ਮੈਨੂੰ ਕੇਸ ਰੱਖਣ ਲਈ ਨਾ ਕਹੋ, ਅਮਰ ਛਕਣ ਲਈ ਨਾ ਕਹੋ, ਮੈਨੂੰ ਨਸ਼ੇ ਛੱਡਣ ਲਈ ਨਾ ਕਹੋ, ਸੇਵਾ ਜਿੰਨੀ ਕਹੋ। ਜੇ ਆਖੋ ਤੇ ਉੱਪਰ ਸੋਨੇ ਦੇ ਛਤਰ ਚਲਾ ਦਿੰਦੇ ਆ, ਇੱਕੋ ਦਿਨ ਪੰਜਾਂ ਤਖਤਾਂ ਤੇ ਹਰਿਮੰਦਰ ਸਾਹਿਬ ਅਸੀਂ ਚੰਦੋਏ ਦੀ ਤੇ ਰੁਮਾਲਿਆਂ ਦੀ ਸੇਵਾ ਕਰ ਦਿੰਦੇ ਹਾਂ, ਭਾਵੇਂ 10 ਲੱਖ ਰੁਪਈਆ ਵੀ ਕਿਉਂ ਨਾ ਖਰਚ ਆਵੇ। ਪਰ ਬੰਦਾ ਕਹਿੰਦਾ ਵੀ ਮੈਂ ਨਸ਼ੇ ਨਹੀਂ ਛੱਡਣੇ, ਮੈਂ ਕੇਸ ਨਹੀਂ ਰੱਖਣੇ, ਮੈਂ ਸਿੱਖ ਨਹੀਂ ਬਣਨਾ, ਮੈਂ ਅੰਮ੍ਰਿਤ ਨਹੀਂ ਛਕਣਾ। ਪਰ ਸਾਹਿਬ ਕਹਿੰਦੇ ਇਸ ਦਾਨ ਪੁੰਨ ਦਾ ਕੋਈ ਬਹੁਤਾ ਫਾਇਦਾ ਹੈ? ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ, ਤੇ ਨਾਲ ਕਹਿੰਦਾ ਵੇਖੋ ਕਿਤੇ 4 ਪ੍ਰਾਹੁਣੇ ਹੀ ਆ ਜਾਂਦੇ ਨੇ, ਇੱਥੇ ਇੱਕ ਬਾਰ ਵੀ ਬਣਾ ਲਓ। ਤੇ ਪੁੱਛੀਏ ਵੀ ਇਹ ਕਾਹਦੇ ਲਈ? ਕਹਿੰਦੇ ਅਸੀਂ ਪੀਂਦੇ ਕੋਈ ਨਹੀਂ, ਪਰ ਕੋਈ ਰਿਸ਼ਤੇਦਾਰ ਆ ਜਾਵੇ ਤੇ ਫਿਰ ਉਹਨਾਂ ਨੂੰ ਕੀ ਕਹਾਂਗੇ? ਤੇ ਫਿਰ ਕਹਿਣਗੇ ਜੀ ਸਾਡੇ ਪਿਛਲੇ ਅੰਦਰ ਆਓ ਜੀ, ਉੱਥੇ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ। ਸਾਹਿਬ ਕਹਿੰਦੇ ਸਾਰਾ ਕੁਝ ਬੰਦਾ ਕਰ ਲਵੇ, ਅੰਨ ਵਸਤਰ ਭੂਮ ਬਹੁ ਅਰਪੇ, ਨੈ ਮਿਲੀਐ ਹਰ ਦੁਆਰਾ। ਜੇ ਅੰਦਰ ਧਰਮ ਨਹੀਂ ਹੈ ਤੇ ਇਸ ਤਰੀਕੇ ਨਾਲ ਹਰੀ ਪਰਮਾਤਮਾ ਦਾ ਦਰ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ।
ਪੂਜਾ ਅਰਚਾ ਬੰਧਨ ਡੰਡੋਤ, ਖੱਟ ਕਰਮ ਰਤ ਰਹਿਤਾ।
ਮਨੁੱਖ ਕਈ ਤਰ੍ਹਾਂ ਦੀ ਦੇਵ ਪੂਜਾ, ਕਈ ਤਰ੍ਹਾਂ ਦੀ ਅਰਚਾ ਭਾਵ ਸੁਗੰਧੀਆਂ ਛਿੜਕਾ ਲਵੇ, ਬੰਧਨ ਨਮਸਕਾਰ ਕਰੇ, ਡੰਡੋਤ ਦਾ ਅਰਥ ਹੈ ਡੰਡੇ ਵੱਲ ਧੋ ਕੇ ਮੱਥਾ ਟੇਕੇ, ਖੱਟ ਕਰਮਾਂ 6 ਕਰਮ ਵੀ ਕਰੇ, ਜਿਵੇਂ ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਲੈਣਾ। ਇਸੇ ਤਰ੍ਹਾਂ ਮਾਨੋ ਮਨੁੱਖ ਜਿਹੜਾ ਉਹ 6 ਤਰ੍ਹਾਂ ਦੇ ਕਰਮ ਕਰੇ, ਰਤ ਰਹਿਤਾ ਇਹਨਾਂ ਦੇ ਵਿੱਚ ਬਿਲਕੁਲ ਜੁੜਿਆ ਰਵੇ, ਸਾਰੇ ਇਹ ਕਰਮ ਵੀ ਕਰਦਾ ਹੋਵੇ।
ਹਉ ਹਉ ਕਰਤ ਬੰਧਨ ਮੈਂ ਪਰਿਆ, ਨਹ ਮਿਲਿਆ ਇਹ ਜੁਗਤਾ।
ਸਗੋਂ ਮੈਂ ਕਰਕੇ ਹੋਰ ਬੰਧਨ ਵਿੱਚ ਪੈ ਜਾਂਦਾ, ਇਸ ਜੁਗਤ ਨਾਲ ਪਰਮਾਤਮਾ ਨਹੀਂ ਮਿਲਦਾ।
ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ।
ਜੋਗ ਮਤ ਦੇ ਮੁਤਾਬਕ ਜਿਹੜੇ ਉਹਨਾਂ ਦੇ 84 ਆਸਣ ਨੇ, ਸਾਹਿਬ ਕਹਿੰਦੇ ਇਹ ਵੀ ਕਰ ਕਰਕੇ ਵੇਖ ਲਵੋ, ਥੱਕ ਜਾਓਗੇ, ਮਿਲੇਗਾ ਕੀ?
ਵੱਡੇ ਆਰ ਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ।
ਪ੍ਰਾਣਾਯਾਮ ਕਰਕੇ, ਆਸਣ ਕਰਕੇ, ਸਵਾਸਾਂ ਦੀ ਗਤੀ ਨੂੰ ਕੋਈ ਮੱਧਮ ਕਰਕੇ ਉਮਰ ਦੇ ਸਾਲ ਵਧਾ ਸਕਦਾ, ਪਰ ਸਵਾਸ ਤੇ ਨਹੀਂ ਨਾ ਵਧਣੇ। ਜਿਹੜੇ ਸਵਾਸ ਕਿਸੇ ਨੇ 60 ਸਾਲ ਵਿੱਚ ਲੈਣੇ, ਉਹ ਗਤੀ ਮੱਧਮ ਕਰਕੇ ਹੋ ਸਕਦਾ 100 ਸਾਲ ਤੱਕ ਵਧਾ ਲਵੇ। ਸਵਾਸ ਨਹੀਂ ਜੇ ਵਧਣੇ, ਉਮਰ ਦੇ ਦਿਨ ਸਾਲ ਵੱਧ ਸਕਦੇ ਨੇ। ਜੋਗੀਆਂ ਨੇ ਲੰਮੀਆਂ ਲੰਮੀਆਂ ਉਮਰਾਂ ਵਧਾਈਆਂ ਹੋਈਆਂ ਸਨ, ਪਰ ਸਾਹਿਬ ਕਹਿੰਦੇ ਇਹਦੇ ਨਾਲ ਪਰਮਾਤਮਾ ਤੇ ਨਹੀਂ ਨਾ ਮਿਲਦਾ। ਇਸੇ ਕਰਕੇ ਗੁਰਦੇਵ ਜੀ ਨੇ ਕਿਰਪਾ ਕੀਤੀ, ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਇਹਨਾਂ ਉਮਰ ਵੱਧ ਸਕਦੀ ਹੈ। ਫਿਰ ਫਿਰ ਜਨਮੈ, ਹਰ ਸਿਉਂ ਸੰਗ ਨਾ ਗਿਆ, ਉਹ ਫਿਰ ਫਿਰ ਜੰਮਦਾ ਤੇ ਮਰਦਾ, ਪਰ ਪਰਮਾਤਮਾ ਨਾਲ ਉਹਦਾ ਮਿਲਾਪ ਨਹੀਂ ਹੁੰਦਾ। ਇਸੇ ਕਰਕੇ ਡਾਕਟਰ ਵੀ ਕਹਿੰਦੇ ਨੇ ਜਿਹੜੇ ਨਸ਼ੇ ਪੀਂਦੇ ਨੇ ਨਾ, ਉਹਨਾਂ ਦੇ ਸਵਾਸਾਂ ਦੀ ਗਤੀ ਤੇਜ਼ ਹੋ ਜਾਂਦੀ, ਉਮਰ ਘੱਟ ਜਾਂਦੀ ਹੈ। ਜਿਹੜੇ ਬਹੁਤੇ ਸੌਣ, ਉਹਨਾਂ ਦੀ ਵੀ ਉਮਰ ਘੱਟਦੀ, ਕਿਉਂਕਿ ਜਾਗਣ ਦੇ ਬਰਾਬਰ ਸੌਣ ਲੱਗਿਆਂ ਸਵਾਸ ਵੱਧ ਲੈਂਦੇ ਹਾਂ। ਇਸ ਕਰਕੇ ਜਿਹਨੂੰ ਚਿੰਤਾ ਹੋਵੇ ਉਹਦੀ ਵੀ ਉਮਰ ਘੱਟਦੀ, ਕਿਉਂਕਿ ਸਵਾਸਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਜੋਗੀ ਲੋਕ ਪ੍ਰਾਣਾਯਾਮ ਕਰਕੇ ਗਤੀ ਮੱਧਮ ਕਰ ਲੈਂਦੇ ਸਨ, ਸਾਹਿਬ ਕਹਿੰਦੇ ਉਮਰ ਵਧਾ ਲਈ, ਪਰ ਪਰਮਾਤਮਾ ਤੇ ਨਹੀਂ ਨਾ ਮਿਲਿਆ।
ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ।
ਜੇ ਕਿਸੇ ਮਨੁੱਖ ਕੋਲ ਰਾਜ ਲੀਲਾ ਵਾਲੇ ਸੁੱਖ, ਹਰ ਤਰ੍ਹਾਂ ਦੀ ਬਨਾਵਟ, ਇੱਥੇ ਤੱਕ ਕਿ ਅਮੋੜ ਉਹਦਾ ਹੁਕਮ ਚੱਲਦਾ ਹੋਵੇ।
ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ।
ਉਹ ਸੋਹਣੀ ਸੇਜਾ ਮਾਨਣ ਵਾਲਾ ਹੋਵੇ, ਪਰ ਇਹ ਸਾਰਾ ਕੁਝ ਸੁਗੰਧੀ ਵਾਲੀਆਂ ਵਸਤੂਆਂ ਭਾਈ ਨਰਕਾਂ ਵਾਲੀ ਮਨੁੱਖ ਨੂੰ ਲਿਜਾਣ ਦਾ ਸਬਬ ਬਣਦੀਆਂ ਹਨ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ।
ਪਰ ਭਾਈ ਹਰੀ ਕੀਰਤੀ ਕਰਨੀ ਗੁਰੂ ਕੀ ਸੰਗਤ ਵਿੱਚ ਆ ਕੇ, ਇਹ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮਣੀ ਕਰਮ ਹੈ।
ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਨਾ।
ਇਹ ਨਾਨਕ ਇਹ ਕਹੋ ਕਿ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਜਿਹਦੇ ਪੂਰਬਲੇ ਕਰਮਾਂ ਕਰਕੇ ਉਹਦੇ ਮੱਥੇ ਦੇ ਸੰਸਕਾਰ ਉਗੜ ਆਏ ਹਨ।
ਤੇਰੋ ਸੇਵਕ ਇਹ ਰੰਗ ਮਾਤਾ।
ਹੁਣ ਅਖੀਰਲੀਆਂ ਪੰਕਤੀਆਂ ਵਿੱਚ ਦੂਸਰੇ ਰਹਾਓ ਵਿੱਚ ਸਤਿਗੁਰੂ ਜ਼ਿਕਰ ਕਰ ਰਹੇ ਨੇ, ਪ੍ਰਭੂ ਜੀ ਤੇਰਾ ਸੇਵਕ ਤੇਰੀ ਬੰਦਗੀ ਦੇ ਰੰਗ ਵਿੱਚ ਮਸਤ ਰਹਿੰਦਾ।
ਹਰਿਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ।
ਜਿਨ੍ਹਾਂ ਤੇ ਮੇਰਾ ਮਾਲਕ ਜੋ ਦੀਨਾਂ ਦਾ ਦੁੱਖ ਦੂਰ ਕਰਨ ਵਾਲਾ ਹੈ ਉਹ ਕਿਰਪਾਲੂ ਹੋ ਜਾਂਦਾ ਹੈ, ਤੇ ਫਿਰ ਹਰੀ ਕੀਰਤੀ ਦੇ ਵਿੱਚ ਉਸ ਮਨੁੱਖ ਦਾ ਇਹ ਮਨ ਸਦਾ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਦੂਸਰੇ ਰਹਾਉ ਦੇ ਵਿੱਚ ਸਾਨੂੰ ਇਹ ਸਮੱਸਿਆ ਦਾ ਸਮਾਧਾਨ ਦੱਸਿਆ ਹੈ ਕਿ ਜਿਹਦੇ ਤੇ ਮਾਲਕ ਕਿਰਪਾ ਕਰ ਦੇਵੇ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਸਭ ਤੋਂ ਸ਼੍ਰੋਮਣੀ ਕਰਮ ਹਰੀ ਦੀ ਕੀਰਤੀ ਕਰਦਾ।
ਰਹਾਉ ਦੂਜਾ
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।